SBS ਪੰਜਾਬੀ ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਦੇ ਉੱਤੇ। ਐਂਥਨੀ ਅਲਬਨੀਜ਼ੀ ਅਤੇ ਡੋਮਿਨਿਕ ਪੈਰੋਟੇ ਦਾ ਹੜ੍ਹ ਐਮਰਜੈਂਸੀ ਖੇਤਰ ਲਿਸਮੋਰ ਤੋਂ ਆਇਆ ਬਿਆਨ। ਇਲੋਨ ਮਸਕ ਨੇ ਟਵਿੱਟਰ ਦੀ ਸੰਭਾਲੀ ਕਮਾਂਡ ਅਤੇ ਕਥਿਤ ਤੌਰ 'ਤੇ 3 ਚੋਟੀ ਦੇ ਅਧਿਕਾਰੀਆਂ ਨੂੰ ਕੀਤਾ ਬਰਖਾਸਤ। ਅਤੇ ਖੇਡਾਂ ਵਿੱਚ ਪਾਕਿਸਤਾਨ ਨੂੰ T20 ਵਿਸ਼ਵ ਕੱਪ ਵਿੱਚ ਮਿਲੀ ਲਗਾਤਾਰ ਦੂਜੀ ਹਾਰ, ਜ਼ਿੰਬਾਬਵੇ ਤੋਂ 1 ਦੌੜ ਦੇ ਫਰਕ ਨਾਲ ਹਾਰਿਆ ਮੈਚ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਉੱਤਰੀ ਨਿਊ ਸਾਊਥ ਵੇਲਜ਼ ਦੇ ਹੜ੍ਹ ਪ੍ਰਭਾਵਿਤ ਹਿੱਸਿਆਂ ਦੇ ਲੋਕ ਮੁੜ ਵਸੇਬੇ ਲਈ ਲੈਂਡ ਬਾਏਬੈਕ ਸਕੀਮ ਤੱਕ ਪਹੁੰਚ ਕਰ ਸਕਣਗੇ। ਇਹ 800 ਮਿਲੀਅਨ ਡਾਲਰ ਦੇ ਰਾਜ ਅਤੇ ਸੰਘੀ ਫੰਡਿੰਗ ਪੈਕੇਜ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਹੜ੍ਹ ਪ੍ਰਭਾਵਿਤ ਲਿਸਮੋਰ ਦੀ ਫੇਰੀ ਦੌਰਾਨ ਇਸ ਦਾ ਐਲਾਨ ਕੀਤਾ।
With $700 million of that commitment shared between the two levels of government on a 50-50 basis. $520 million to be available for buybacks, but up to $100,000 to raise some homes in the Northern Rivers area as well, and up to $50,000 for retrofitting.
ਆਸਟ੍ਰੇਲੀਆ ਦੇ ਅੱਧੇ ਤੋਂ ਵੱਧ ਸਥਾਨਕ ਸਰਕਾਰੀ ਖੇਤਰ ਭਾਵ LGA ਸਾਲ ਦੀ ਸ਼ੁਰੂਆਤ ਤੋਂ ਕੁਦਰਤੀ ਆਫਤਾਂ ਦੁਆਰਾ ਪ੍ਰਭਾਵਿਤ ਹੋਏ ਨੇ। 40 ਤੋਂ ਵੱਧ ਕੁਦਰਤੀ ਆਫਤਾਂ ਨੇ 280 ਤੋਂ ਵੱਧ ਸਥਾਨਕ ਸਰਕਾਰੀ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨਾਲ 16 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਕੋਆਰਡੀਨੇਟਰ ਜਨਰਲ ਬ੍ਰੈਂਡਨ ਮੂਨ ਨੇ ਸੈਨੇਟ ਦੇ ਅਨੁਮਾਨਾਂ ਨੂੰ ਦੱਸਿਆ ਕਿ ਕਮਿਊਨਿਟੀ ਲਗਾਤਾਰ ਸਮਕਾਲੀ ਕੁਦਰਤੀ ਆਫਤਾਂ ਦੇ ਦਬਾਅ ਹੇਠ ਹੈ।
Since the Black Summer bushfires, many of our communities have been in a constant state of response and recovery. We recognize the increasing frequency and intensity of these events has been a feature of the past 3 years. Our communities are not only dealing with floods, but for some up to 5 times this year, but they are also dealing with the effects of COVID, drought, bushfires, mice plagues, locust plagues.
ਇਸਲਾਮਿਕ ਸਟੇਟ ਦੇ ਪਤਨ ਤੋਂ ਬਾਅਦ ਸੀਰੀਆ ਵਿੱਚ ਬੰਦੀ ਬਣਾਏ ਗਏ ਆਸਟ੍ਰੇਲੀਅਨ ਔਰਤਾਂ ਅਤੇ ਬੱਚਿਆਂ ਨੇ ਘਰ ਵਾਪਸੀ ਲਈ ਯਾਤਰਾ ਸ਼ੁਰੂ ਕਰ ਦਿੱਤੀ ਹੈ। 4 ਔਰਤਾਂ ਅਤੇ 13 ਬੱਚਿਆਂ ਨੂੰ ਅਲਰੋਜ਼ ਕੈਂਪ ਤੋਂ ਇਰਾਕ ਦੇ ਏਅਰਬਿਲ ਲਿਜਾਇਆ ਗਿਆ ਅਤੇ ਹੁਣ ਉਹ ਸਿਡਨੀ ਆ ਰਹੇ ਨੇ। ਇਸ ਮਹੀਨੇ ਦੇ ਸ਼ੁਰੂ ਵਿੱਚ ਅਲਬਨੀਜ਼ੀ ਸਰਕਾਰ ਨੇ 16 ਔਰਤਾਂ ਅਤੇ 42 ਬੱਚਿਆਂ ਨੂੰ ਘਰ ਲਿਆਉਣ ਲਈ ਇੱਕ ਬਚਾਅ ਯੋਜਨਾ ਦੀ ਪੁਸ਼ਟੀ ਕੀਤੀ ਸੀ, ਜੋ ਕਿ ਇਸਲਾਮਿਕ ਸਟੇਟ ਮੈਂਬਰਾਂ ਦੇ ਪਰਿਵਾਰ ਨੇ। ਸਰਕਾਰ ਨੇ ਬਚਾਅ ਕਾਰਜ 'ਤੇ ਕੋਰਦਿਸ਼ ਅਧਿਕਾਰੀਆਂ ਨਾਲ ਮਿਲ ਕੇ ਕੰਮ ਕੀਤਾ ਏ, ਜਿਸ ਵਿੱਚ ਇਹ ਮੁਲਾਂਕਣ ਕਰਨਾ ਸ਼ਾਮਲ ਹੈ ਕਿ ਫੜੇ ਗਏ ਲੋਕਾਂ ਵਿੱਚੋਂ ਸਭ ਤੋਂ ਕਮਜ਼ੋਰ ਕੌਣ ਹਨ। ਫੈਡਰਲ ਸਰਕਾਰ ਨੇ ਊਰਜਾ ਦੀਆਂ ਵੱਧਦੀਆਂ ਕੀਮਤਾਂ ਤੋਂ ਰਾਹਤ ਦੇਣ ਵਿੱਚ ਅਸਫਲ ਰਹਿਣ ਦੇ ਵਿਰੋਧੀ ਧਿਰ ਦੇ ਦੋਸ਼ਾਂ ਤੋਂ ਬਾਅਦ ਆਪਣੇ ਬਜਟ ਦਾ ਬਚਾਅ ਕੀਤਾ ਏ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਆਪਣੇ ਪਹਿਲੇ ਬਜਟ ਜਵਾਬ ਭਾਸ਼ਣ ਦੀ ਵਰਤੋਂ ਅਲਬਨੀਜ਼ੀ ਸਰਕਾਰ ਦੀ ਰਹਿਣ ਸਹਿਣ ਦੇ ਉਪਾਅ 'ਤੇ ਢੁੱਕਵੇਂ ਖਰਚਿਆਂ ਨੂੰ ਲਾਗੂ ਨਾ ਕਰਨ ਲਈ ਨਿੰਦਾ ਕਰਨ ਲਈ ਕੀਤੀ ਸੀ। ਸ਼੍ਰੀ ਡਟਨ ਦਾ ਕਹਿਣਾ ਹੈ ਕਿ ਸਰਕਾਰ ਨੇ ਬਿਜਲੀ ਦੇ ਬਿੱਲਾਂ ਨੂੰ $275 ਪ੍ਰਤੀ ਸਾਲ ਘਟਾਉਣ ਦੇ ਆਪਣੇ ਮੁੱਖ ਚੋਣ ਵਾਅਦਿਆਂ ਵਿੱਚੋਂ ਇੱਕ ਨੂੰ ਛੱਡ ਦਿੱਤਾ ਏ। ਪਰ ਖਜ਼ਾਨਚੀ ਜਿਮ ਚੈਮਰਜ਼ ਦਾ ਕਹਿਣਾ ਹੈ ਕਿ ਯੂਕਰੇਨ ਤੇ ਰੂਸ ਦੀ ਜੰਗ ਅੰਤਰਰਾਸ਼ਟਰੀ ਊਰਜਾ ਬਾਜ਼ਾਰਾਂ ਤੇ ਅਸਰ ਪਾ ਰਹੀ ਹੈ।
Right around the world, countries are dealing with skyrocketing power prices, and unfortunately, we're no exception to that. So what we've said is Minister Chris Bowen has done a lot of work already with his state and territory counterparts. In the budget, I funded and empowered the regulators to do more in this area. But we've leveled with people and said that our expectation is that we will have to do more here.
ਪਰਥ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਦੇ ਅੰਦਰ ਰੱਖੇ ਗਏ ਇੱਕ ਇਰਾਨੀ ਸ਼ਰਨਾਰਥੀ ਨੇ ਸਵੈ ਇੱਛਤ ਮੌਤ ਦੀ ਬੇਨਤੀ ਕੀਤੀ ਹੈ। 37 ਸਾਲਾ ਨੈੱਡ ਕੈਲੀ ਐਮਰਾਲਡਸ, ਜਿਸ ਨੂੰ ਹੁਣ ਇਸੇ ਨਾਮ ਨਾਲ ਜਾਣਿਆ ਜਾਂਦਾ ਹੈ, ਪਹਿਲੀ ਵਾਰ 2013 ਵਿੱਚ ਇਰਾਨ ਤੋਂ ਆਸਟ੍ਰੇਲੀਆ ਆਇਆ ਸੀ। ਉਦੋਂ ਤੋਂ ਉਸ ਨੂੰ ਕਈ ਇਮੀਗ੍ਰੇਸ਼ਨ ਸਹੂਲਤਾਂ ਵਿੱਚ ਭੇਜਿਆ ਗਿਆ, ਜਿੱਥੇ ਉਸ ਦੀ ਮਾਨਸਿਕ ਸਿਹਤ ਵਿੱਚ ਗਿਰਾਵਟ ਆਈ ਹੈ। ਰਿਟਾਇਰਡ ਡਾਕਟਰ ਜੋਡਿਥ ਨੈਸ਼, ਜੋ ਕਿ ਆਪਣੀ ਰਿਹਾਈ ਲਈ ਲੜ ਰਿਹਾ ਏ, ਨੇ ਪਰਥ ਅਧਾਰਤ ਅਖਬਾਰ ਦ ਪੋਸਟ ਨੂੰ ਦੱਸਿਆ ਕਿ ਉਹ ਇਸ ਕਦਰ ਅੱਕ ਚੁੱਕਾ ਏ ਕਿ ਉਹ ਚੁੱਪ ਹੋ ਗਿਆ ਏ। ਅਤੇ ਕਈ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਚੁੱਕਾ ਹੈ ਅਤੇ ਲੰਬੀ ਭੁੱਖ ਹੜਤਾਲ ਵਿੱਚ ਰੁੱਝਿਆ ਹੋਇਆ ਹੈ। ਪਿਛਲੇ ਸਾਲ ਨੈੱਡ ਨੂੰ ਰਿਹਾਅ ਕਰਨ ਦੇ ਇੱਕ ਸੰਘੀ ਅਦਾਲਤ ਦੇ ਫੈਸਲੇ ਨੂੰ ਤਤਕਾਲੀ ਗ੍ਰਹਿ ਮਾਮਲਿਆਂ ਦੀ ਮੰਤਰੀ ਕੈਰਨ ਐਂਡਰਿਊਜ਼ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਈਲੋਨ ਮਸਕ ਸੋਸ਼ਲ ਮੀਡੀਆ ਪਲੈਟਫਾਰਮ ਲਈ 68 ਬਿਲੀਅਨ ਆਸਟ੍ਰੇਲੀਅਨ ਡਾਲਰ ਦਾ ਭੁਗਤਾਨ ਕਰਦੇ ਹੋਏ ਟਵਿੱਟਰ ਦਾ ਨਵਾਂ ਮਾਲਕ ਬਣ ਗਿਆ ਹੈ। ਰਿਪੋਰਟਾਂ ਅਨੁਸਾਰ ਉਸਨੇ ਕੰਪਨੀ ਦੀ ਮਾਲਕੀਅਤ ਸੰਭਾਲਦਿਆਂ ਹੀ 3 ਉੱਚ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ। ਸ਼੍ਰੀ ਮਸਕ ਨੇ ਉਕਤ ਅਧਿਕਾਰੀਆਂ 'ਤੇ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਫਰਜ਼ੀ ਖਾਤਿਆਂ ਦੀ ਗਿਣਤੀ ਨੂੰ ਲੈ ਕੇ ਟਵਿੱਟਰ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਸੀ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਵਿਰੋਧੀ ਧਿਰ ਦੇ ਨੇਤਾ ਵੱਲੋਂ ਛੋਟੇ ਮੋਡਿਊਲਰ ਪਰਮਾਣੂ ਰਿਐਕਟਰ ਦੁਆਰਾ ਊਰਜਾ ਸੰਕਟ ਦਾ ਹੱਲ ਹੋਣ ਦੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ। ਪੀਟਰ ਡਟਨ ਨੇ ਕਿਹਾ ਹੈ ਕਿ ਪਰਮਾਣੂ ਊਰਜਾ ਬਾਰੇ ABC ਦੀ ਚਰਚਾ 'ਤੇ ਪਾਬੰਦੀ ਨਹੀਂ ਲਗਾਈ ਜਾਣੀ ਚਾਹੀਦੀ।
Now, if you don't like coal and you don't like gas, hydro is probably a decade away in our country. You've got very little options. I mean, hydro is a very important part of the mix, but limited application in some parts of the country. And I hope that we're on the cusp of some technology that can deliver us the firming up that we need. But if you don't have it, then prices will continue to go up. And all I've said is that we should, as a nation, have a discussion about the zero emissions, new technology, small modular reactors.
ਟਿੱਪਣੀਆਂ ਬਾਰੇ ਪੁੱਛੇ ਜਾਣ ਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਇਹ ਜਵਾਬ ਦਿੱਤਾ।
Oh, I'm happy to have a debate about nuclear energy. The most expensive new form of energy you could possibly imagine, one that's many years into the future. If Peter Dutton wants to argue that renewables are bad and nuclear energy is a good idea, I'd say to Peter Dutton, happy to have a debate with him on a proposed site for a nuclear power plant.
ਇਟਲੀ ਦੇ ਸ਼ਹਿਰ ਮਿਲਾਨ ਵਿੱਚ ਇੱਕ ਛੁਰਾ ਮਾਰਨ ਦੀ ਘਟਨਾ ਵਾਪਰਨ ਦੀ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਫੁੱਟਬਾਲ ਖਿਡਾਰੀ ਪਾਬਲੋ ਮਾਰੀ ਸਮੇਤ 5 ਹੋਰ ਲੋਕ ਜ਼ਖਮੀ ਹੋ ਗਏ ਨੇ। 46 ਸਾਲਾ ਵਿਅਕਤੀ ਨੇ ਸੁਪਰਮਾਰਕੀਟ ਦੀ ਸ਼ੈਲਫ ਤੋਂ ਚਾਕੂ ਚੁੱਕ ਕੇ ਲੋਕਾਂ ਉੱਤੇ ਬੇਤਰਤੀਬੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਚਾਰੇ ਪਾਸੇ ਦਹਿਸ਼ਤ ਪੈਦਾ ਹੋ ਗਈ। ਦੋਸ਼ੀ ਨੇ 6 ਲੋਕਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ, ਜਿਨ੍ਹਾਂ ਵਿੱਚੋਂ ਇੱਕ ਸੁਪਰਮਾਰਕੀਟ ਦਾ ਕਰਮਚਾਰੀ ਸੀ ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਅਧਿਕਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਇਸ ਘਟਨਾ ਪਿੱਛੇ ਕੋਈ ਵੀ ਅੱਤਵਾਦੀ ਤੱਤ ਨਹੀਂ ਸਨ ਅਤੇ ਕਿਹਾ ਕਿ ਹਮਲਾਵਰ ਦਾ ਮਾਨਸਿਕ ਸਿਹਤ ਸਮੱਸਿਆਵਾਂ ਦਾ ਇਤਿਹਾਸ ਹੈ। ਜ਼ਖਮੀਆਂ ਵਿੱਚ ਪਾਬਲੋ ਮਾਰੀ ਵੀ ਸ਼ਾਮਲ ਹੈ, ਜੋ ਕਿ ਮੋਨਜ਼ਾ ਫੁੱਟਬਾਲ ਕਲੱਬ ਲਈ ਖੇਡਦਾ ਹੈ। ਪਾਬਲੋ ਮਾਰੀ ਅਤੇ ਉਸਦੀ ਪਤਨੀ ਆਪਣੇ ਬੱਚੇ ਨਾਲ ਉਸ ਸਮੇਂ ਸੁਪਰਮਾਰਕੀਟ ਵਿੱਚ ਮੌਜੂਦ ਸਨ ਜਦੋਂ ਹਮਲਾਵਰ ਨੇ ਫੁੱਟਬਾਲ ਖਿਡਾਰੀ ਦੀ ਪਿੱਠ ਵਿੱਚ ਛੁਰਾ ਮਾਰ ਦਿੱਤਾ। ਆਰਸਨਲ ਦੇ ਮੈਨੇਜਰ ਮਿਕੇਲ ਅਰਟੇਟਾ ਨੇ ਕਿਹਾ ਕਿ ਮਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਪਰ ਉਸਦੀ ਹਾਲਤ ਠੀਕ ਜਾਪਦੀ ਹੈ। ਜਲਵਾਯੂ ਤਬਦੀਲੀ 'ਤੇ ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਨੇ ਪਾਇਆ ਹੈ ਕਿ ਅੰਤਰਰਾਸ਼ਟਰੀ ਟੀਚਿਆਂ ਨੂੰ ਪੂਰਾ ਕਰਨ ਲਈ ਕੋਈ ਭਰੋਸੇਯੋਗ ਮਾਰਗ ਨਹੀਂ ਹੈ। ਸੰਸਥਾ ਦੀ ਜਲਵਾਯੂ ਏਜੰਸੀ ਨੇ ਕਿਹਾ ਕਿ ਭਾਵੇਂ 2030 ਤੱਕ ਨਿਕਾਸ ਨੂੰ ਘਟਾਉਣ ਦੀਆਂ ਮੌਜੂਦਾ ਯੋਜਨਾਵਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਪਰ ਅਜੇ ਵੀ ਗਲੋਬਲ ਹੀਟਿੰਗ ਵਿੱਚ ਲਗਭਗ 2.5 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ, ਜਦੋਂ ਕਿ ਮੌਜੂਦਾ ਟੀਚਾ 1.5 ਡਿਗਰੀ ਸੈਲਸੀਅਸ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗਟਰੇਸ ਦਾ ਕਹਿਣਾ ਹੈ ਕਿ ਹੁਣ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।
We are headed for a global catastrophe. The emissions gap is a byproduct of a commitments gap, a promise gap, and an action gap. And that gap must be filled, starting with COP27 in Egypt.
ਕੁਝ 30,000 ਡੈਲੀਗੇਟ COP27 ਜਲਵਾਯੂ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਹੋਏ ਨੇ, ਜੋ ਕਿ 6 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ। ਅਤੇ ਹੁਣ ਸਮਾਂ ਹੋ ਰਿਹਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਕ੍ਰਿਕਟ ਵਿੱਚ ਜਿੱਥੇ ਕੱਲ੍ਹ ਭਾਰਤ ਨੇ ਨੀਦਰਲੈਂਡ ਉੱਤੇ ਸ਼ਾਨਦਾਰ 56 ਦੌੜਾਂ ਦੀ ਜਿੱਤ ਦਾ ਜਸ਼ਨ ਮਨਾਇਆ, ਉੱਥੇ ਹੀ ਜ਼ਿੰਬਾਬਵੇ ਦੀ T20 ਵਿਸ਼ਵ ਕੱਪ ਵਿੱਚ ਪਾਕਿਸਤਾਨ 'ਤੇ 1 ਦੌੜ ਦੇ ਫਰਕ ਨਾਲ ਹੋਈ ਜਿੱਤ ਨੇ ਪਾਕਿਸਤਾਨ ਕ੍ਰਿਕਟ ਟੀਮ ਦੇ ਸਮਰਥਕਾਂ ਨੂੰ ਗਹਿਰੇ ਸਦਮੇ ਵਿੱਚ ਭੇਜ ਦਿੱਤਾ। ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 8 ਵਿਕਟਾਂ ਦੇ ਨੁਕਸਾਨ ਨਾਲ 130 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਪਾਕਿਸਤਾਨ ਨੇ ਮੱਧਕ੍ਰਮ ਵਿੱਚ ਆਪਣੀ ਖਰਾਬ ਬੱਲੇਬਾਜ਼ੀ ਦੇ ਚਲਦਿਆਂ ਪਰਥ ਵਿੱਚ ਹੋਏ ਇਸ ਮੈਚ ਵਿੱਚ 8 ਵਿਕਟਾਂ ਦੇ ਨੁਕਸਾਨ ਨਾਲ 129 ਦੌੜਾਂ ਬਣਾ ਕੇ ਇਹ ਮੈਚ ਆਪਣੇ ਹੱਥੋਂ ਗਵਾ ਲਿੱਤਾ। ਅਤੇ ਹੁਣ ਸਮਾਂ ਹੋ ਰਿਹਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 53 ਰੁਪਏ 28 ਪੈਸੇ, ਪਾਕਿਸਤਾਨ ਦੇ 143 ਰੁਪਏ 41 ਪੈਸੇ ਅਤੇ ਅਮਰੀਕਾ ਦੇ 64 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਹੁਣ ਸਮਾਂ ਹੋ ਰਿਹਾ ਹੈ ਕੱਲ੍ਹ ਦੇ ਮੌਸਮ ਦਾ ਹਾਲ ਜਾਣਨ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਕਣੀਆਂ ਪੈਣਗੀਆਂ, ਤਾਪਮਾਨ ਵੱਧ ਤੋਂ ਵੱਧ 19 ਡਿਗਰੀ, ਐਡੀਲੇਟ ਬੱਦਲ ਛਾਏ ਰਹਿਣਗੇ, ਤਾਪਮਾਨ ਵੱਧ ਤੋਂ ਵੱਧ 19 ਡਿਗਰੀ, ਮੈਲਬਰਨ ਥੋੜ੍ਹੀਆਂ ਬਹੁਤ ਕਣੀਆਂ ਪੈ ਸਕਦੀਆਂ ਨੇ, ਤਾਪਮਾਨ ਵੱਧ ਤੋਂ ਵੱਧ 17 ਡਿਗਰੀ, ਕੈਨਬਰਾ ਬੱਦਲ ਛਾਏ ਰਹਿਣਗੇ, ਤਾਪਮਾਨ ਵੱਧ ਤੋਂ ਵੱਧ 16 ਡਿਗਰੀ, ਸਿਡਨੀ ਅਤੇ ਬ੍ਰਿਸਬੇਨ ਧੁੱਪ ਚੜੀ ਰਹੇਗੀ, ਤਾਪਮਾਨ ਕ੍ਰਮਵਾਰ 26 ਅਤੇ 31 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਭਾਰਤ ਨਾਗਪਾਲ।